माता जी पूजनी तो वक्त हो गई, साहबजादे वक्त हो गए, बहुत सारी फौज का नुकसान भी हुआ महाराज सच्चे पातशाह जी का। सो एक पौधा महीना फिर चारे साहबजादे शहीद होए, फिर नंगे चरणी सतगुरु महाराज सच्चे पातशाह जी ऐ पाले दे विच कंध कराके संकौर की गली चो निकल के जिन्हों के आले दुआले संगत हर वे जिम्मे फुला के भोरे गूंजते ने हर ना देंगे सी पर कले ही जा रहे हैं दीन दुनिया के मालक जिन्हों के चरण मकवरा तो थले कदे उतरे नहीं और चरण नंगे जिन्होंने जोड़ा भी नहीं है टुट गया तुरद्या तुरद्या रात का समा है मालवे की धरती कंडिया नाल भरी हुई जिथे बहुत तरह के चार कंधे बहुत होंगे ने सतगुरु महाराज सच्चे पातशाह का पवित्र खून उन्होंने चरणा चो बग रहा है और इस तरह सतगुरु सच्चे पातशाह जी माछी बारे पहुंचे ने भाव के यह 17 महीने ही गुरु साहब के नाल बहुत संबंधित है। फिर सतगुरु महाराज सच्चे पातशाह जी उतों गाणा मुक्तसर पहुंचे माछी बारे तो महाराज दीने पहुंचे दीने कांगड़ जितों गुरु साहब ने जफरनामा औरंगजेब लिखे महाराज सच्चे पातशाह उसे भाई शहीर भरा भी भाई जगत मन भाई समीर भाई हमीर उन्होंने घर गुरु गोबिंद जी 2-2.5 महीने रहे इस परिवार ने बड़ी सेवा की गुरु साहब जी की सो भाव के वह आप मनाने वास्ते अखंड पाठ रखे तां मैं गल कर रहा हाँ कि वह सतगुरु महाराज सच्चे पातशाह जी इन्हों दिनों के उतों की लंघे ने वैसे मुक्तसर का जरा इतिहास है वह गर्मिया जंग हुई है पर पहला गर्मिया च मनाद्या मना मालवे का इलाका मारू थल सी पानी का कोई प्रबंध नहीं सी तो मना लगे तो यह संग्रांत रख दी माघी पर जंग जो गर्मियों के दिनों हो सतगुरु महाराज दोनों चमकौर की गली तो निकले महाराज सच्चे पातशाह जी और उस तो गांव फिर जाद्या जाद्या 15-20 दिन लगे होंगे 2.5 महीने महाराज इतिहास जिक्र आंदा है कि भाई समीर दे घर रहे ने फिर इस तरह होंदिया होंदिया गर्मिया च महाराज सच्चे पातशाह जी का उ 40 मुक्तियां का जंग हो जरा उन्हों का दिन नाम का ढंग की इस करके क्योंकि मारू थल पानी का कोई उसे इंतजाम नहीं सी मारवे की धरती से मारू इलाका सी ता करके लोहड़ी माघी के दिन रखे गए सन। तो आओ सतगुरु महाराज सच्चे पातशाह अपने अपने हिरदे उन्होंने चरणों में सताइए जिन्होंने बहुत बड़े कारनामे किए। सो आप परसों तो लै करके उस अकाल पुरख वाहिगुरु परमेश्वर की रचना जिमें उसने रचना रची है पंजा तत्तां तो और गुरु घर के पंजा में बहुत प्रमाणगी दी गई है। पहले गुरु नानक साहब ने पंच प्रवान जगदीश साहब पंच प्रधान पंचे पावै दरग है मान पंचा का गुरु एक ध्यान महाराज सच्चे पातशाह जी ने पंच प्रमाण मने और फिर जगदीश साहब अगे जाके पंच खंडा की गल की है महाराज ने कि शर्म खंड है धर्म खंड है ज्ञान खंड है सत खंड है सुकर्म खंड है और इस तरह इस शरीर की रचना भी उस अकाल पुरख वाहिगुरु परमेश्वर ने पंजां तत्तां तों कीती है और पंजां तत्तां तों रचना बना करके उस अकाल पुरख वाहिगुरु परमेश्वर ने यह रचना रची है। सो जेडे अभ्यासी लोगों कल गल कर रहे थी अभ्यासी जे नाम के जपन बारे नाम के रचिए ने उन्होंने भी यही बचन गए पंचे शब्द अनाहत बाजे संगे सारी कबीर दास तेरी आरती की निरंकार निर्बानी क्योंकि पंच तरह के तारे दुनिया में अजे तक भी एक हवा नाल बजन वाला है कोई आप समय धातु नाल धातु टकरा के बजन वाला है कुछ हाथों के नाल चोट नाल बजन वाला है। सो इन्हां विद्वाना ने पंजे ताज पंज प्रकार के ताज ने और इन्हां पंजां ताजां दी जिहड़ी जो भी आवाज सुन के साडे मन विच ਖੁਸ਼ੀ ਪੈਦਾ ਹੁੰਦੀ ਹੈ ਤਾਂ ਉਹ ਨਾਮ ਦੇ ਅਭਿਆਸੀ ਇਹਨਾਂ ਤਨਿਆਂ ਦੁਆਰਾ ਸਭ ਕੁਛ ਸੁਣਦੇ ਨੇ। ਭਗਤਾਂ ਨੇ ਆਪਣੀ ਬਾਣੀ ਦੁਆਰਾ ਇਹਨਾਂ ਨੂੰ ਦਰਸ਼ਨਾ ਕੀਤਾ ਹੈ ਔਰ ਆਨੰਦਮਈ ਬਾਜੇ ਵੱਜਦੇ ਨੇ। ਸੋ ਉਸ ਆਨੰਦ ਨੂੰ ਲੈਣ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨ ਔਰ ਬਾਣੀ ਪੜ੍ਹਨ ਵਾਲੇ ਦੇ ਇਹ ਦਸਵਾਂ ਦੁਆਰ ਖੁੱਲ ਜਾਂਦਾ ਹੈ। ਫਿਰ ਉਹਨਾਂ ਦਾ ਆਨੰਦ ਆਉਂਦਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਰਾਏ ਭਾਵ ਨੇ ਇੱਕ ਨਾ ਦਸਵਾਂ ਦੁਆਰ ਸਿਖਾਇਆ। ਭਾਵ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਆਪਣੀ ਭਾਵਨੀ ਜੋੜ ਲਈ ਹੈ ਉਹਨਾਂ ਦਾ ਦਸਵਾਂ ਦੁਆਰ ਜਿਹੜਾ ਗਿਆਨ ਦਾ ਦਰਵਾਜ਼ਾ ਖੁੱਲ ਜਾਂਦਾ ਹੈ। ਔਰ ਬੰਦੇ ਅੱਜ ਦੁਨੀਆਂ ਦੇ ਵਿੱਚ ਦੁੱਖ ਬੜਾ ਹੈ। ਹੁਣ ਜੇ ਗੁਰੂ ਸਾਹਿਬ ਨੂੰ ਪੁੱਛੀਏ ਵੀ ਕਿੰਨੇ ਕੁ ਦੁਖੀ ਨੇ ਲੋਕ, ਕਿੰਨੇ ਕੁ ਲੋਕਾਂ ਨੂੰ ਦੁੱਖ ਹੈ, ਮਹਾਰਾਜ ਕਹਿੰਦੇ ਸੰਸਾਰ ਰੋਗੀ, ਕਹਿੰਦੇ ਸਾਰੇ ਰੋਗੀ ਨੇ। ਫਿਰ ਮਹਾਰਾਜ ਸਵਾਲ ਕਰਦਾ ਕੋਈ ਰਾਜੀ ਵੀ ਹੈ, ਕੋਈ ਰੋਗ ਤੋਂ ਰਹਿਤ ਵੀ ਹੈ? ਮਹਾਰਾਜ ਕਹਿੰਦੇ ਹਾਂ ਰਹਿ ਗਏ, ਪਰ ਇਹ ਸੰਸਾਰ ਸਾਰੇ ਰੋਗੀ ਹੈ। ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗੇ ਸੱਚ ਬਿਨਾ। ਮਹਾਰਾਜ ਸੰਸਾਰ ਰੋਗੀ ਕਿਉਂ ਹੈ? ਮਹਾਰਾਜ ਕਹਿੰਦੇ ਸਾਰੇ ਰੋਗੀ ਇਸ ਕਰਕੇ ਕਿ ਨਾਮ ਰੂਪੀ ਦਾਰੂ ਨਹੀਂ ਵਰਤਦਾ ਹੈ, ਮੈਲਾ ਹੈ, ਸੱਚ ਤੋਂ ਬਿਨਾ ਮੈਲਾ ਹੈ। ਔਰ ਹੋਰ ਕਹਿੰਦੇ ਮਹਾਰਾਜ ਜੋ ਜੋ ਦੀਸਾ ਹੈ ਸੋ ਸੋ ਰੋਗੀ, ਜਿਹਨੂੰ ਵੀ ਦੇਖੋਗੇ ਸਭ ਰੋਗੀ ਨੇ। ਪਰ ਰੋਗ ਤੋਂ ਰਹਿਤ ਕੌਣ ਹੈ? ਸਤਿਗੁਰੂ ਕਹਿੰਦੇ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ, ਜਿਹੜਾ ਜੁੜਿਆ ਅਕਾਲ ਪੁਰਖ ਵਾਹਿਗੁਰੂ ਨਾਲ, ਮੇਰਾ ਸਤਿਗੁਰੂ ਜਿਹੜਾ ਉਸ ਨਾਲ ਜੁੜ ਗਿਆ ਰੋਗ ਤੋਂ ਰਹਿਤ ਹੈ। ਵੈਸੇ ਰੋਗ ਕੋਈ ਹੈ ਹੀ ਨਹੀਂ, ਅਸਲ ਜੇ ਪੁੱਛੋ ਰੋਗ ਕੋਈ ਨਹੀਂ ਹੈ। ਰੋਗ ਕੀ ਹੈ? ਕਿ ਪਰਮਾਤਮਾ ਦੀ ਅਣਹੋਂਦ, ਜਿਹਨਾਂ ਰੱਬ ਤੋਂ ਦੂਰ ਜਾਵੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਭੇ ਰੋਗ, ਜਿਹਨੇ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਹੁੰਦੇ ਜਾਂਦੇ ਆ ਉਹਦੇ ਰੋਗ ਵੱਧਦੇ ਜਾਂਦੇ ਨੇ, ਔਰ ਜਿਹਨੇ ਉਹਦੇ ਨੇੜੇ ਹੁੰਦੇ ਜਾਣਗੇ ਰੋਗ ਨਾਸ ਹੁੰਦੇ ਜਾਂਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਸਾਰਾ ਸੰਸਾਰ ਰੋਗੀ ਹੈ। ਔਰ ਰੋਗ ਦਾ ਮੂਲ ਕਾਰਨ ਕੀ ਹੈ? ਸੰਸਾਰ ਨਹੀਂ ਦੱਸਿਆ। ਔਰ ਰੋਗ ਪੈਦਾ ਕਿੱਥੋਂ ਹੁੰਦਾ ਹੈ ਤੇ ਇਲਾਜ ਦਾ ਮੂਲ ਕਾਰਨ ਕੀ ਹੈ? ਮਹਾਰਾਜ ਕਹਿੰਦੇ ਸਭ ਤੋਂ ਵੱਡੇ ਰੋਗ ਦਾ ਕਾਰਨ ਅਗਿਆਨ ਹੈ, ਬੇਸਮਝੀ ਹੈ। ਰੋਗ ਦਾ ਮੁੱਢ ਅਗਿਆਨ ਹੈ। ਔਰ ਸਾਰਿਆਂ ਤੋਂ ਵੱਡਾ ਅਗਿਆਨੀ ਬੰਦੇ ਨੂੰ ਕੀ ਹੁੰਦਾ? ਹਉਮੈ। ਕਿਉਂਕਿ ਅਗਿਆਨੀ ਬੰਦੇ ਦੇ ਵਿੱਚ ਹਉਮੈ ਹਾਂ ਕਿ ਮੈਂ ਹਾਂ ਮੇਰੇ ਵਰਗਾ ਕੌਣ ਹੈ? ਜਿੰਨੀ ਮੋਟੀ ਮੱਤ ਹੋਵੇਗੀ, ਜਿੰਨੀ ਕਿਹੜੀ ਮੋਟੀ ਅਕਲ ਹੋਵੇਗੀ, ਉਨੀ ਜ਼ਿਆਦਾ ਹਉਮੈ ਹੋਵੇਗੀ। ਜੇ ਤੁਸੀਂ ਖਿਆਲ ਕਰਦੇ, ਇਹ ਨਾ ਸਮਝੋ ਕਿ ਪੜ੍ਹੇ ਲਿਖਿਆਂ ਦੀ ਮੋਟੀ ਅਕਲ ਹੀ ਹੁੰਦੀ ਹੈ। ਕਈ ਵਾਰੀ ਪੜ੍ਹੇ ਲਿਖੇ ਹੁੰਦੇ ਨੇ, ਜਮਾਤਾਂ ਪੜ੍ਹ ਲੈਂਦੇ ਨੇ, ਬਾਣੀ ਵੀ ਪੜ੍ਹ ਲੈਂਦੇ, ਵਾਪ ਕਰ ਦੇਣਾ, ਪਰ ਅੰਦਰ ਦਾ ਸੁਭਾਅ ਨਹੀਂ ਬਦਲਦੇ। ਬਾਣੀ ਪੜ੍ਹਨ ਦੇ ਵਿੱਚ ਮਨ ਨੂੰ ਸ਼ਾਮਿਲ ਨਹੀਂ ਕਰਦੇ, ਤਨ ਨਾਲ ਪੜ੍ਹਦੇ ਨੇ। ਜੇ ਬਾਣੀ ਪੜ੍ਹਨ ਲੱਗ ਜਾਈਏ ਫਿਰ ਹਉਮੈ ਕਿੱਥੇ? ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ, ਸਾਰਿਆਂ ਤੋਂ ਵੱਡਾ ਰੋਗ ਇਹ ਹਉਮੈ। ਫਿਰ ਮਹਾਰਾਜ ਕੋਈ ਇਲਾਜ ਹੈ? ਮਰ ਗਏ ਦਾਰੂ ਵੀ ਸਮਾਏ, ਐਸੀ ਗੱਲ ਨਹੀਂ। ਹਉਮੈ ਦਾ ਰੋਗ ਬੜਾ ਦੀਰਘ ਹੈ, ਪਰ ਨਾਲ ਦਾਰੂ ਵੀ ਹੈ। ਫਿਰ ਮਹਾਰਾਜ ਦਾਰੂ ਕੀ ਹੈ? ਮਹਾਰਾਜ ਕਹਿੰਦੇ ਕਿਰਪਾ ਕਰੇ ਜੇ ਆਪਣੇ ਗੁਰ ਕਾ ਸ਼ਬਦ ਕਮਾਏ। ਕਹਿੰਦਾ ਜੇ ਵਾਹਿਗੁਰੂ ਕਿਰਪਾ ਕਰੇ, ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈਏ, ਗੁਰੂ ਦੇ ਸ਼ਬਦ ਦੀ ਕਮਾਈ ਹੋ ਜਾਵੇ ਤੇ ਹਉਮੈ ਦਾ ਨਾਸ ਹੋ ਜਾਂਦਾ। ਜਿੱਥੋਂ ਹਉਮੈ ਮੁੱਕ ਗਈ ਉੱਥੇ ਫਿਰ ਮੈਂ ਦਾ ਕਤਲ ਹੋਣਾ ਤੇ ਤੂੰ ਚੱਲ ਗਿਆ ਉੱਥੋਂ ਫਿਰ ਤੂੰ। ਫਿਰ ਕਬੀਰ ਜੀ ਕਹਿੰਦੇ ਨੇ ਕਬੀਰ ਤੂੰ ਤੂੰ ਕਰ ਤਾਰ ਤੂੰ ਹੋਊਗਾ, ਮੁਝ ਮੈਂ ਰਹਾ ਨਾ ਹੂੰ, ਜਦ ਆਪਾ ਪਰਕਾ ਮਿਟ ਗਿਆ ਜਦ ਦੇਖਾ ਤਦ ਤੂੰ। ਹੁਣ ਕੀ ਹੈ? ਹੁਣ ਮੈਂ ਤੋਂ ਤੂੰ ਤੂੰ ਤੇ ਆ ਗਿਆ। ਹੁਣ ਜਦੋਂ ਤੂੰ ਤੇ ਆ ਗਿਆ, ਆਵਾਂਗੇ ਕਿਵੇਂ? ਦਾ ਕਾਰਨ ਕੀ ਹੈ? ਫਿਰ ਹਉਮੈ ਨੂੰ ਮਾਰੀਏ ਕਿਵੇਂ? ਪਰ ਹਉਮੈ ਦਾ ਇਲਾਜ ਕੀ ਹੈ? ਬੜੇ ਸਪੱਸ਼ਟ ਇਲਾਜ ਦਿੱਤੇ ਗੁਰਬਾਣੀ ਚ, ਕਹਿੰਦੇ ਬੜੇ ਸਪੱਸ਼ਟ ਇਲਾਜ ਹੈ, ਪਰ ਕੋਈ ਲਾਗੂ ਨਹੀਂ ਕਰਦਾ ਹੈ। ਕਹਿੰਦੇ ਹੈ ਕਿਉਂਕਿ ਹੋਮੈ ਇਹੋ ਹੀ ਇਸਨੂੰ ਹੋਮੈ ਕਹਿੰਦੇ ਨੇ। ਪਰ ਗੁਰਬਾਣੀ ਨੇ ਸ਼ਾਸਤਰਾਂ ਨੇ ਤਿੰਨ ਵੱਡੇ ਰੋਗ ਮੰਨੇ ਨੇ ਮਨੁੱਖ ਵਾਸਤੇ, ਦੋਵੇਂ ਤਾਂ ਪੰਜ ਨੇ ਪਰ ਦੋ ਪਰਚਾਂ ਦਾ ਜਿਹੜਾ ਰੋਗਾਂ ਦਾ ਵੱਡੇ ਤਿੰਨ ਰੋਗ ਨੇ, ਤਿੰਨ ਵਾਸਨਾ ਹੈ, ਦੋ ਵਾਸਨਾ ਅਹੰਕਾਰ ਵਾਸਨਾ ਔਰ ਲੋਭ ਵਾਸਨਾ, ਹੰਕਾਰ ਵਾਸਨਾ ਤੇ ਕਾਮ ਵਾਸਨਾ। ਇਹ ਤਿੰਨ ਵੱਡੇ ਰੋਗ ਨੇ। ਜਿਹੜਾ ਲੋਭ ਅਤੇ ਕ੍ਰੋਧ ਹੈ, ਕਹਿੰਦੇ ਇਹਨਾਂ ਦਾ ਪਰਛਾਵਾਂ ਹੀ ਹੈ, ਕਿਉਂਕਿ ਤੁਸੀਂ ਲੋਭ ਦੀ ਪੂਰਤੀ ਕਰਨ ਜਾ ਰਹੇ ਹੋ, ਤੁਹਾਡੀ ਸਹਾਇਤਾ ਕਰਦਾ ਪਿਆਰਾ ਹੈ। ਉਹ ਤੁਹਾਡੀ ਕਹਿੰਦੇ ਪਿਆਰੇ ਹੀ ਪਿਆਰ ਨੇ ਲੋਕਾਂ ਦੇ, ਇੱਥੇ ਧੜੇ ਧਰਮ ਨਾਲੋਂ ਧੜੇ ਪਿਆਰੇ ਹੋ ਜਾਂਦੇ। ਇਹੀ ਨੇ ਇਸੇ ਕਰਕੇ ਕਿ ਸਾਡੀ ਕਿਹੜੀ ਚੀਜ਼ ਦੀ ਪਕੜ ਹੈ, ਲੋਭ ਹੈ, ਉਹ ਸਾਡੀ ਸਹਾਇਤਾ ਕਰਦਾ, ਉਹਦੇ ਨਾਲ ਲੋਭ ਵੱਧ ਜਾਂਦਾ, ਪਿਆਰ ਹੋ ਜਾਂਦਾ। ਤੇ ਤੁਹਾਡੀ ਜੋ ਵਾਸਨਾ ਪੂਰੀ ਕਰਨ ਲਈ ਚਾਹੁੰਦੇ ਹੋ ਨਹੀਂ ਕਰ ਲੈਂਦਾ, ਉਹਦੇ ਵੈਰ ਹੋ ਜਾਂਦਾ, ਉਹਦੇ ਤੇ ਗਰੋਹ ਬਣਦਾ। ਤੁਸੀਂ ਕੋਈ ਵਾਸਨਾ ਰੋਗ ਦੀ ਹੰਕਾਰ ਦੀ ਪੂਰਤੀ ਕਰਨ ਜਾ ਰਹੇ ਹੋ, ਤੁਹਾਡੇ ਹੰਕਾਰ ਦੇ ਵਿੱਚ ਸਹਾਇਤਾ ਕਰੇ ਪਿਆਰਾ ਹੈ, ਮੋਹ ਹੈ ਉਹਦੇ ਨਾਲ, ਔਰ ਤੁਹਾਡੇ ਹੰਕਾਰ ਦੀ ਪੂਰਤੀ ਕਰਨ ਦੇ ਵਿੱਚ ਕੋਈ ਵਾਧਾ ਖੜੀ ਕਰੇ, ਕੋਈ ਰਿਕਾ ਬਣੇ, ਨਾ ਕਰਨ ਦੇਵੇ ਕ੍ਰੋਧ ਹੈ, ਕੋਈ ਨਾ ਗੁੱਸਾ ਹੈ, ਔਰ ਇਸੇ ਤਰ੍ਹਾਂ ਕਾਮ ਵਾਸਨਾ ਦੇ ਵਿੱਚ ਕੋਈ ਤੁਹਾਡੀ ਸਹਾਇਤਾ ਕਰਦਾ ਪਿਆਰਾ ਹੈ ਪਰ ਨਹੀਂ ਕਰਦਾ, ਉਹਦੇ ਤੇ ਕ੍ਰੋਧ ਆਉਂਦਾ। ਔਰ ਮੂਹ ਮੁੱਢ ਕੇ ਮਹਾਰਾਜ ਕਹਿੰਦੇ ਹੰਕਾਰ ਇਹ ਸਾਰਿਆਂ ਦਾ ਕਾਰਨ ਹੈ, ਸਾਰਿਆਂ ਦਾ ਮੁੱਢ ਹੈ। ਹੰਕਾਰ ਵਾਸਨਾ ਜਿਹੜੀ ਹੈ ਇੱਕ ਦੂਜੇ ਨੂੰ ਸਹਿਣੇ ਨਹੀਂ ਕਰਦੀ ਹੈ, ਉਹ ਆਪਣੇ ਬਰਾਬਰਤਾ ਦੇ ਵਿੱਚ ਦੇਖਣਾ ਚਾਹੁੰਦੇ ਨਹੀਂ, ਤਾਂ ਬਰਾਬਰਤਾ ਸੈਟ ਉਹ ਦੂਜੇ ਨੰਬਰ ਦਾ ਵੀ ਰੇਖਾ ਨਹੀਂ ਚਾਹੁੰਦਾ, ਤੀਜੇ ਦਾ ਨਹੀਂ ਚਾਹੁੰਦਾ। ਤੁਸੀਂ ਦੇਖੋਗੇ ਕੋਈ ਲੀਡਰ ਦੂਜੇ ਲੀਡਰ ਨੂੰ ਪੈਦਾ ਨਹੀਂ ਹੋ ਦਿੰਦਾ, ਕੱਲ ਨੂੰ ਮੇਰੇ ਵੀ ਰੇਖਾ ਨਾ ਬਣੇ, ਪਹਿਲੇ ਸੋਚਣਗੇ। ਕੋਈ ਭਾਵੇਂ ਜਿੰਨੀ ਕੁ ਦਾ ਦਾਇਰਾ, ਕੋਈ ਪਿੰਡ ਦੇ ਵਿੱਚ ਲੀਡਰੀ ਕਰਦਾ ਹੈ, ਦੂਜੇ ਨੂੰ ਪੈਦਾ ਨਹੀਂ ਹੋਣ ਦਿੰਦਾ, ਮੁਲਕ ਤੇ ਕਰਦਾ ਹੈ, ਦੂਜੇ ਨੂੰ ਪੈਦਾ ਨਹੀਂ ਹੋਣ ਦਿੰਦਾ, ਇਹ ਬਰਾਬਰ ਚਾਹੁੰਦਾ ਹੀ ਨਹੀਂ ਹੈ। ਤੇ ਇਸੇ ਕਰਕੇ ਇਹ ਹੰਕਾਰ ਦੇ ਵਿੱਚੋਂ ਫਿਰ ਦੁੱਖ ਕਿਉਂਕਿ ਕੁਦਰਤੀ ਹੈ। ਹੰਕਾਰ ਕਹਿੰਦੇ ਕੋਈ ਤੇਰੇ ਬਰਾਬਰ ਦਾ ਜੇ ਹੁੰਦੇ ਉਹਨੂੰ ਪੈਦਾ ਨਾ ਹੁੰਦੇ, ਜੇ ਸ਼ਕਤੀ ਹੋਵੇ ਹੰਕਾਰੀ ਬੰਦੇ ਕੋਲੇ ਫਿਰ ਉਹਨੂੰ ਖਤਮ ਵੀ ਕਰਦੇ, ਜੇ ਸ਼ਕਤੀ ਖਤਮ ਕਰਨ ਦੀ ਹੋਵੇ ਔਰ ਕਰਦੇ ਨੇ ਕਿ ਮੇਰੇ ਬਰਾਬਰ ਦਾ ਕੋਈ ਹੋਵੇ ਨਾ। ਹੰਕਾਰ ਨੇ ਬੜੇ ਬੜੇ ਖੂਨ ਵਹਾਏ ਨੇ, ਕਤਲੋ ਗਰਦ ਕੀਤੀ ਹੈ, ਹਿਟਲਰ ਨਾਲ ਕੀ ਗੱਲ ਸੀ, ਕਿਉਂਕਿ ਬਰਾਬਰ ਆਵੇ ਹੀ ਨਾ, ਮੈਨੂੰ ਸਾਰੀ ਦੁਨੀਆਂ ਬੰਦੇ 3 ਕਰੋੜ ਬੰਦਾ ਮਾਰਦਾ, 3 ਕਰੋੜ ਬੰਦੇ ਦਾ ਖੂਨ ਵਹਾਤਾ। ਇਸੇ ਤਰ੍ਹਾਂ ਬੜੇ ਬੜੇ ਹੰਕਾਰੀਆਂ ਨੇ ਬੜੇ ਬੜੇ ਉਪਦਰ ਕੀਤੇ ਨੇ। ਔਰੰਗਜ਼ੇਬ ਵੀ ਹੰਕਾਰੀ, ਇੰਨਾ ਹੰਕਾਰ ਹੈ ਕਿ ਮੇਰੇ ਵਰਗਾ ਕੋਈ ਹੋਰ ਹੋਵੇ ਹੀ ਨਾ, ਮੇਰੇ ਬਰਾਬਰ ਕੋਈ ਆਵੇ ਹੀ ਨਾ। ਉਹ ਹੰਕਾਰ ਨੇ ਪਹਿਲਾਂ 3 ਭਾਈ ਬਰਬਾਦੇ। ਦੁਨੀਆਂ ਦੇ ਭਰਾ ਦਾ ਰਿਸ਼ਤਾ ਕਿੱਡਾ ਵੱਡਾ ਰਿਸ਼ਤਾ ਹੈ, ਪਰ ਹੰਕਾਰ ਨੇ ਭਰਾ ਨਹੀਂ ਦੱਸਣ ਦਿੱਤੇ, ਦੂਜੇ 3 ਭਰਾ ਮਾਰਤੇ, ਬਾਪ ਦੇ ਹੁੰਦੀ ਫਿਰ ਇੱਥੇ ਹੀ ਵੱਤ ਨਹੀਂ, ਆਪਣੇ ਪਿਤਾ ਨੂੰ ਫੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ। ਔਰ ਇਹਨੇ ਹੰਕਾਰ ਤੋਂ ਪਿਤਾ ਨੂੰ ਬੰਦ ਕਰਕੇ ਕਿ ਮੇਰੇ ਵਰਗਾ ਕੋਈ ਰਹਿ ਨਾ ਸਕੇ, ਹੰਕਾਰ ਕਹਿੰਦਾ ਉਹਨੂੰ ਪਾਣੀ ਤੱਕ ਪੀਣ ਨੂੰ ਦਿੱਤਾ ਹੈ, ਸੀਮਤ ਦੁਆਰੇ ਵਿੱਚ ਇੰਨੇ ਨਾਲ ਕਰਨਾ ਪਵੇਗਾ, ਇੰਨੀ ਰੋਟੀ ਨਾਲ ਤਾਰਨਾ ਪਵੇਗਾ। ਸੋ ਭਾਵ ਕੇ ਹੰਕਾਰ ਹੈ ਜਿਹੜਾ ਇਹ ਬੜੇ ਬੜੇ ਉਪਦਰ ਕਰਾਉਂਦਾ ਹੈ, ਔਰ ਫਿਰ ਇੱਥੇ ਹੀ ਪਤਨੀ ਹੰਕਾਰ ਨੇ ਉਸ ਐਡੇ ਪਾਪ ਕਰਾਏ। ਤੇ ਗੁਰੂ ਗੋਬਿੰਦ ਸਿੰਘ ਨੇ ਚਿੱਠੀ ਸਾਰਾ ਇਹੀ ਲਿਖਿਆ, ਜਿਹੜੀ ਸਰਬਨਾਮਾ ਚਿੱਠੀ ਹੈ, ਉਹਦੇ ਵਿੱਚ ਮਹਾਰਾਜ ਨੇ ਇਹੀ ਯਾਦ ਕਰਾਇਆ ਕਿ ਤੁਹਾਡਾ ਪਾਪੀ ਆਪਣੇ ਨਾਲ ਤੋਂ ਬੜਾ ਧਰਮੀ ਕੌਣ ਹੈ, ਪਰ ਇਹੋ ਜਿਹੇ ਐਡੇ ਉਪਦਰ ਪਾਪ ਕਰੇ ਤਾਂ ਬਾਪ ਨੂੰ ਤੈ ਨਹੀਂ ਬਖਸ਼ਿਆ, ਭਰਾਵਾਂ ਨੂੰ ਤੈ ਨਹੀਂ ਬਖਸ਼ਿਆ, ਸੰਤਾਂ ਨੂੰ ਸਰਬੰਧ ਵਰਗੇ ਫਕੀਰਾਂ ਨੂੰ ਤੈ ਨਹੀਂ ਬਖਸ਼ਿਆ, ਵੇਲ ਬਖਸ਼ਿਆ, ਵੇਲਵਾ ਫਕੀਰ ਦੀ ਤਰੂਰਾ ਚ ਪਾ ਪਾ ਕੇ ਸਾਰੇ ਉਹਨਾਂ ਨੂੰ ਬਖਸ਼ਿਆ ਨਹੀਂ, ਵਿਦਵਾਨ ਚੰਗੇ ਬ੍ਰਾਹਮਣ ਕਰਾਉਣ ਵਾਲੇ ਬੇੜੀ ਡੁੱਬ ਕੇ ਮਾਰੇ ਜਗ੍ਹਾ ਚ ਉਹਨਾਂ ਨੂੰ ਬਖਸ਼ਿਆ ਨਹੀਂ। ਫਿਰ ਗੁਰੂ ਤੇਗ ਬਹਾਦਰ ਲੰਬੀ ਆਤਮਾ, ਪਵਿੱਤਰ ਆਤਮਾ, ਉਹਨਾਂ ਨੂੰ ਬਖਸ਼ਿਆ ਨਹੀਂ, ਤੈ ਪਾਪੀ ਹੈ। ਸੋ ਗੁਰਮੁਖ ਪਿਆਰੋ, ਇਹੋ ਅਹੰਕਾਰ ਹੈ, ਅਹੰਕਾਰ ਵਾਸਨਾ ਹੈ ਜਿਹੜੀ। ਪਰ ਕਬੀਰ ਜੀ ਕਹਿੰਦੇ ਤੋਂ ਬਚਣ ਦਾ ਢੰਗ ਕੀ ਹੈ? ਕਬੀਰ ਜੀ ਕਹਿੰਦੇ ਕਬੀਰ ਸਭ ਤੇ ਹਮ ਬੋਲੇ, ਬਚਣ ਦਾ ਢੰਗ ਇਹ ਹੈ। ਹੁਣ ਇਹ ਮੂੰਹ ਨਾਲ ਕਹਿਣ ਲੱਗ ਜਾਂਦਾ, ਬਣਨਾ ਪੈਂਦਾ ਅੰਦਰੋਂ, ਇਹ ਮਨ ਮੰਨ ਲਵੇ, ਕਿਉਂਕਿ ਮਨ ਨਹੀਂ ਮੰਨਦਾ ਹੈ, ਮੂੰਹ ਨਾਲ ਤਾਂ ਕਹਿ ਦਾਂਗੇ। ਇਹੋ ਹੀ ਕਾਰਨ ਹੈ, ਜਿੰਨਾ ਚਿਰ ਮਨ ਨਹੀਂ ਮੰਨਦਾ ਹੈ ਉਹਨਾਂ ਚ ਸਾਡਾ ਫਿਰ ਜਿਹੜੀ ਖੇਡ ਹੈ ਉਹ ਬਣਦੀ ਨਹੀਂ ਹੈ। ਪਰ ਗੁਰਬਾਣੀ ਸੁਣ, ਗੁਰਬਾਣੀ ਪੜ੍ਹਨ, ਗੁਰਬਾਣੀ ਕਥਾ ਕਰਨ ਸੁਣ, ਇਹ ਮਨ ਨੂੰ ਬਣਾਉਣ ਰਿਹਾ ਪੈਸੇ, ਪਰ ਮਨ ਮੰਨਦਾ ਨਹੀਂ ਫਿਰ ਵੀ, ਕਿਉਂਕਿ ਮਨ ਦਾ ਸੁਭਾਅ ਹੈ ਇਹ ਰੱਬ ਵਾਲਾ ਪਾਸਾ ਮੰਨਣਾ ਬੜਾ ਔਖਾ ਹੈ। ਜੇ ਮੰਨ ਲਿਆ ਮੇਰੇ ਪੁੱਤਰ ਨੇ, ਕੋਈ ਕਹਿਣ ਦੀ ਲੋੜ ਨੀ, ਕਿਸੇ ਨੂੰ ਪਤਾ ਸੁਣਾਉਣ ਦੀ ਲੋੜ ਨੀ, ਕੀਰਤਨ ਦੀ ਲੋੜ ਨੀ, ਮੰਨ ਰੱਖਿਆ ਕਿਸੇ ਪਤਾ ਸੁਣੀ ਹੈ, ਕਦੇ ਢੋਲਕੀ ਬਜਾਈ ਹੈ, ਕਦੇ ਜੋੜੀ ਖੜਕਾਈ ਹੈ ਵੀ ਮੇਰੇ ਪੁੱਤਰ ਨੇ, ਕਦੇ ਪਤਨੀ ਮੇਰੀ ਪਤਨੀ ਹੈ ਢੋਲਕੀ ਖੜਕਾ ਕੇ ਪਤਾ ਲੱਗਿਆ, ਮੰਨ ਲਿਆ ਪਤਨੀ ਨੇ ਪਤੀ ਮੰਨ ਲਿਆ, ਇਹ ਆਪਣੇ ਪਰਿਵਾਰ ਨੂੰ ਮੰਨ ਲਿਆ, ਸਭ ਕੁਛ ਆਪਣਾ ਮੰਨ ਲਿਆ, ਮਹਾਰਾਜ ਨੇ ਕਹਿਤਾ ਇਹ ਗੱਲ ਨੂੰ ਕਹਿਤਾ ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਬਾਕੀ ਸਭ ਕੁਛ ਮੰਨਿਆ, ਇੱਕ ਰਾਮ ਹੀ ਪਰਾਇਆ ਮੰਨਿਆ, ਇਸਨੇ ਰਾਮ ਨੂੰ ਮਨਾਉਣ ਵਾਸਤੇ ਹੀ, ਪਰਮਾਤਮਾ ਨੂੰ ਮਨਾਉਣ ਵਾਸਤੇ ਸਾਰੇ ਡਾਕਟਰ ਹੁੰਦੇ ਨੇ ਰੋਜ਼, ਪਰ ਫਿਰ ਵੀ ਮਨ ਨਹੀਂ ਮੰਨਦਾ, ਮਨ ਫਿਰ ਵੀ ਨਹੀਂ ਮੰਨਦਾ ਹੈ, ਕਥਾ ਸੁਣਾਏ ਤੋਂ ਨਹੀਂ ਮੰਨਦਾ, ਕੀਰਤਨ ਸੁਣਾਏ ਤੋਂ ਨਹੀਂ ਮੰਨਦਾ, ਬਾਣੀ ਸੁਣੇ ਤੋਂ ਨਹੀਂ ਮੰਨਦਾ, ਤੇ ਮੰਨਦਾ ਇੰਨਾ ਕੁ ਮੰਨ ਲੈਂਦਾ ਕਿ ਗੁਰੂ ਗ੍ਰੰਥਾਂ ਵਿੱਚ ਸਾਡਾ ਗੁਰੂ ਇਹਨੂੰ ਸਾਰੇ ਮੰਨਣਗੇ, ਇਹ ਸਾਰੇ ਸਿੱਖ ਮੰਨਦੇ ਨੇ, ਪਰ ਗੁਰੂ ਦੀ ਗੱਲ ਨਹੀਂ ਮੰਨਦਾ। ਗੁਰੂ ਮੰਨਣ ਨੂੰ ਤਿਆਰ ਤਾਂ ਹੋ ਗਿਆ ਵੀ ਗੁਰੂ ਹੈ ਸਾਡਾ, ਬਸ ਕਿ ਗੁਰੂ ਦੀ ਗੱਲ ਮੰਨੇ ਫਿਰ ਅਹੰਕਾਰ ਨੂੰ ਪੱਠੇ ਨਹੀਂ ਪੈਂਦੇ, ਗੁਰੂ ਦੀ ਗੱਲ ਮੰਨੇ ਸਾਡੇ ਫਿਰ ਲੋਭ ਦੀ ਪ੍ਰਾਪਤ ਹੁੰਦਾ, ਲੋਭ ਦੀ ਵਾਸਨਾ ਪੂਰੀ ਨਹੀਂ ਹੁੰਦੀ ਹੈ, ਗੁਰੂ ਨੂੰ ਗੁਰੂ ਮੰਨ, ਗੁਰੂ ਦੀ ਗੱਲ ਨੂੰ ਮੰਨੇ ਕੰਮ ਦੀ ਵਾਸਨਾ ਨਹੀਂ ਪੂਰੀ ਹੁੰਦੀ ਹੈ, ਇਸ ਕਰਕੇ ਗੁਰੂ ਤੋਂ ਗੁਰੂ ਮੰਨ ਕੇ ਗੁਰੂ ਦੇ ਚਰਨਾਂ ਚ ਮੰਨ ਵਾਸਨੇ ਰਾਤਾਂ ਕੋਲ ਵੀ ਕਈ ਵਾਰ ਕਰਦੇ ਨੇ, ਤਾਂ ਮੈਨੂੰ ਇੱਥੋਂ ਫੋਨ ਕਰਦੇ ਨੇ ਕਈ ਵਾਰੀ, ਮੈਂ ਹੈਰਾਨ ਹੁੰਦਾ ਤੁਰ ਕੇ, ਬਾਬਾ ਜੀ ਮੇਰੀ ਆਹ ਵਾਸਨਾ ਪੂਰੀ ਹੋ ਜੀ, ਮੈਂ ਤਾਂ ਹੱਦ ਹੋ ਗਈ, ਇਹ ਵਾਸਨਾ ਪੂਰੀਆਂ ਕਰਨ ਵਾਸਤੇ, ਇਹੋ ਜਿਹੀਆਂ ਗੱਲਾਂ ਮਨ ਵਾਸਨਾ ਪੂਰੀ ਕਰਨ ਵਾਸਤੇ ਵੀ ਗੁਰੂ ਨੂੰ ਮੰਨ ਲੈਂਦੇ ਨੇ ਕਿ ਗੁਰੂ ਮੇਰੀ ਆਹ ਭਾਵਨਾ ਹੀ ਪੂਰੀ ਕਰਦੇ, ਗੁਰੂ ਨੂੰ ਮਨਾਉਣ ਵਾਸਤੇ ਆਉਂਦੇ ਨੇ ਮੇਰੀ ਆਹ ਵਾਸਨਾ ਪੂਰੀ ਹੋ ਜਾਏ, ਆਹ ਵਾਸਨਾ ਪੂਰੀ ਹੋ ਜਾਏ, ਸੋ ਗੁਰਮੁਖ ਪਿਆਰੇ ਵਾਸਨਾ ਪੂਰੀ ਕਰਨ ਵਾਸਤੇ ਗੁਰੂ ਨੂੰ ਗੁਰੂ ਤਾਂ ਮੰਨਦੇ ਨੇ ਪਰ ਗੁਰੂ ਦੀ ਗੱਲ ਨਹੀਂ ਮੰਨਦੇ ਹਨ। ਸੋ ਕਬੀਰ ਨੂੰ ਤਾਹੀ ਕਹਿਣਾ ਪਿਆ ਕਦੇ ਮੰਨਦੇ ਨੀ, ਕਬੀਰ ਸਭ ਤੇ ਹਮ ਹੋਰੇ ਹਮ ਤੱਕ ਤੜੋ ਸਭ ਕੋਏ, ਕਹਿੰਦਾ ਪਾਣੂ ਛੱਡ ਕੇ ਸਾਰਿਆਂ ਨੂੰ ਭਲੇ ਮੰਨ ਲਓ, ਸੰਕਾਰ ਕਰਨਾ ਇਹ ਦੁਆਰੀ ਹੈ, ਜਿਹਨੇ ਐਸਾ ਕਰ ਗੂੰਜਿਆ ਵੀਰ ਤਾਂ ਹਮਾਰਾ ਸੁਣ, ਕਹਿੰਦਾ ਮੇਰਾ ਮਿੱਤਰ ਬਣਦਾ ਇਹ ਬੁੱਧ ਲਓ, ਔਰ ਮਨ ਨੂੰ ਬਣਾਉਣ ਵਾਸਤੇ ਗੁਰੂ ਸਾਹਿਬ ਨੂੰ ਤਾਂ ਬੜਾ ਖੋਲ ਕੇ ਗਿਆ, ਕਹਿੰਦਾ ਇਹ ਜਿਹੜਾ ਗੁਰੂ ਮਹਾਰਾਜ ਕਹਿੰਦੇ ਮਨ ਨੂੰ ਮਨਾਉਣਾ ਕੋਈ ਸੌਖੀ ਗੱਲ ਨਹੀਂ ਹੈ, ਬੜਾ ਔਖਾ ਹੈ, ਔਰ ਮਨ ਮੰਗ ਤੇ ਕਰਦੇ ਰਹੋ ਜਾ ਕੇ ਗੁਰੂ ਦੇ ਚਰਨਾਂ ਵਿੱਚ, ਗੁਰੂ ਨੂੰ ਮੰਨਣ ਵਾਸਤੇ ਗੁਰੂ ਦੀ ਗੱਲ ਮੰਨਣ ਵਾਸਤੇ ਨਹੀਂ ਹੁੰਦਾ ਹੈ, ਤੇ ਮਹਾਰਾਜ ਨੇ ਕਹਿਤਾ ਬੜਾ ਅਣਜਾਣ ਹੈ, ਵੇ ਸਭ ਜੈ ਬਿਨਾਂ ਨੂੰ ਵੀ ਬਹੁਤ ਕੁਛ ਦਿੱਤਾ, ਸਭ ਕੁਛ ਬਹੁਤ ਬਹੁਤ ਪਾਇਆ ਉਸਨੇ, ਉਹ ਪਰਮਾਤਮਾ ਨੇ ਬਹੁਤ ਕੁਛ ਪਾਇਆ, ਜਿੰਨਾ ਸਾਨੂੰ ਲੋੜੀ ਦੇ ਦਾ ਉਹਨੂੰ ਕਰੋਨਾ ਬੜੇ ਵੱਧ, ਅਸੀਂ ਐਵੇਂ ਚਿੰਤਾ ਕਰ ਦਿੰਦੇ ਕਈ ਵਾਰੀ, ਹੁਣ ਤੁਸੀਂ ਸਾਹ ਸਵਾਦ ਲੈਣਾ ਹੈ, ਆਕਸੀਜਨ ਚਾਹੀਦੀ ਹੈ, ਸਾਨੂੰ ਜਿੰਨੀ ਚਾਹੀਦੀ ਹੈ ਉਹ ਕਰੋਨਾ ਬੜੇ ਵੱਧ, ਔਰ ਸਾਨੂੰ ਪਾਣੀ ਦੀ ਵਰਤੋਂ ਦੀ ਲੋੜ ਹੈ ਜਿੰਨਾ ਚਾਹੀਦਾ, ਸਾਡੇ 80% ਦਾ ਪਾਣੀ ਹੈ ਜ਼ਮੀਨ, 20% ਜ਼ਮੀਨ ਹੈ, ਉਹ ਜਿੰਨਾ ਪਾਣੀ ਚਾਹੀਦਾ ਕਰੋਨਾ ਬੜੇ ਵੱਧ ਹੈ, ਚਿੰਤਾ ਦੇ ਕਈ ਵਾਰੀ ਇਹ ਵੀ ਹੁੰਦੀ ਲੋਕਾਂ ਦੇ ਵੀ ਕੱਟੇ ਵੱਧਣਗੇ, ਪਰ ਜਿੰਨੀ ਲੋਕਾਂ ਨੇ ਜ਼ਮੀਨ ਚਾਹੀਦੀ ਹੈ ਨਾ ਉਦੋਂ ਕਰੋਨਾ ਬੜੇ ਵੱਧ ਹੈ ਜ਼ਮੀਨ ਵੀ, ਇਹ ਖਿਆਲ ਮਤ ਕਰਨਾ ਕਿਤੇ ਵੀ ਕਿਤੇ ਠੀਕ ਹੈ, ਆ ਸਾਰਾ ਕਨੇਰਾ ਵਿਹਲੀ ਪਿਆ, ਸਾਰੀ 3 ਕਰੋੜ ਦੀ ਵਾਧੀ ਹੈ, ਕਿੱਡਾ ਵੱਡਾ ਮੁਲਕ ਹੈ ਜਿੱਥੇ ਅਜੇ ਬੰਦਾ ਹੀ ਨਹੀਂ ਗਿਆ, ਕਿਤੇ ਅਫਰੀਕਾ ਫਿਰ ਵਾਧੂ ਪਈ ਹੈ, ਰੂਸ ਦੇ ਵਿੱਚ ਫੈਲਾ ਥਾਂ ਪਿਆ, ਜਿਵੇਂ ਭਾਵ ਉਸਨੇ ਸਭ ਕੁਛ ਬਹੁਤ ਬਹੁਤ ਪਾਇਆ, ਉਸਨੇ ਕੋਈ ਥੋੜਾ ਨਹੀਂ ਦੇਖਿਆ ਕਿਸੇ ਵਾਸਤੇ, ਪਰ ਇਹਦੀ ਮੰਗ ਨੀ ਮੁੱਕਦੀ ਅਜੇ ਵੀ, ਮਹਾਰਾਜ ਕਹਿੰਦੇ ਐਡਾ ਵੀ ਸਮਝ ਦਿਲ ਕੀ ਸਮਝੀ ਨੂੰ ਬਈ ਤੈ ਮਹਾਰਾਜ ਕਹਿ ਮੰਮਾ ਮੰਗਣ ਹਾਰ ਕਿਆਨਾ ਬਰਾਣ ਚਾਰ ਇਹਨੇ ਦਾ ਵਕਤ ਹੱਥ ਵੀ ਕਿ ਜਵਾਕ ਮੇਰਾ ਹੁੰਦਾ ਛੋਟਾ ਬੱਚਾ, ਇਹ ਤਾਂ ਸਾਡੀ ਨਿਗਾਹ ਚ ਆਣੇ ਨੇ, ਗੁਰਮਤਿ ਕੋਈ ਜਾਣਾ ਨੀ ਹੈ, ਗੁਰਮਤਿ ਨੇ ਐ ਪ੍ਰਚਾਰਿਆ ਵੀ ਕਰਕੇ ਦਿਖਾਤਾ, ਪੰਜ ਸਾਹਿਬ ਦਾ ਗੁਰੂ ਬਣ ਗਿਆ, ਸਾਰੀਆਂ ਸ਼ਕਤੀਆਂ ਨੇ ਉਨੀ ਸ਼ਕਤੀਆਂ ਦਾ ਮਾਲਕ ਗੁਰੂ ਹੈ, ਜਿੰਨੀਆਂ ਦਾ ਗੁਰੂ ਨਾਨਕ ਸਾਹਿਬ ਹੈ, ਸਾਹ ਉਮਰ 5 ਸਾਲ ਹੈ, ਤੇ ਇਹ ਤਾਂ ਸ਼ੰਕਾ ਪਏਗੀ ਲਾਲ ਚੰਦ ਬ੍ਰਾਹਮਣ ਨੂੰ ਜਦੋਂ ਪਜੋਕਰੇ ਗਏ ਵੀ ਐਡੀ ਕੋਵਿਡ ਚ ਕ੍ਰਿਸ਼ਨ ਭਗਵਾਨ ਦਾ ਨਾਮ ਕ੍ਰਿੰਦੀ ਨਾਲ ਹਰ ਕ੍ਰਿਸ਼ਨ, ਕੋਈ ਗੀਤਾ ਦੇ ਅੱਗੇ ਕਰਕੇ ਵਿਖਾ ਦੇ ਦਓ, ਫਿਰ ਕਦੇ ਆ ਕੇ ਦੱਸਿਆ ਮਹਾਰਾਜ ਕਹਿੰਦੇ ਕਿਉਂਕਿ ਗੁਰੂ ਪੂਰਾ ਹੋਵੇ ਕੋਈ ਸ਼ੰਕਾ ਨਾ ਨਿਰਤ ਕਰੇ। ਗੁਰੂ ਦਾ ਕੰਮ ਹੈ, ਗੁਰੂ ਦਾ ਕਰਮ ਕੀ ਹੈ? ਜੋ ਕਿਤੇ ਸ਼ੰਕਾ ਹੋਈ ਹੈ, ਭਰਮ ਹੋਇਆ, ਉਹਦੀ ਨਿਰੰਤੀ ਕਰਨੀ। ਮਹਾਰਾਜ ਕਹਿੰਦੇ ਲੈ ਆਓ, ਕਹਿੰਦੇ ਮਹਾਰਾਜ ਮੈਂ ਤਾਂ ਇਹ ਪਰਸਨ ਹੈ। ਮਹਾਰਾਜ ਕਹਿੰਦੇ ਜੀ ਮੈਂ ਅਰਥ ਪੂਰੇ ਤਨ ਬਣਾ ਤੇ ਨਾ, ਤੇਰੀ ਸ਼ੰਕਾ ਫੈਲਣੀ ਟੁੱਟਣੀ ਵੀ ਵੱਡੇ ਘਰ ਚ ਪੈਦਾ ਹੋਇਆ ਰਤਨ ਵਾਤਾ ਹੋਣਾ। ਕਹਿੰਦੇ ਉਸ ਤੋਂ ਤੇਰੇ ਪਿੰਡ ਚੋਂ ਲਿਆ ਗਿਆ ਮੈਨੂੰ ਸਭ ਤੋਂ ਮੂਰਖ ਲੱਗਦਾ ਉਹ ਵੀ ਕਰ ਦੂਗਾ। ਹੋਰੀ ਮੌਤ ਕਰ ਗਈ, ਗੁਰੂਆ ਚ ਹੋਰ ਹੈ ਸੱਜੂ ਨਾਮੇ, ਉਹਨੂੰ ਪਕੜ ਕੇ ਲੈ ਗਏ ਮਹਾਰਾਜ ਨੇ ਛੱਡੀ ਰੱਖੀ। ਮਹਾਰਾਜ ਸੋਨੇ ਦੀ ਅਸੀਂ ਹੱਸਣ ਦੇ ਜੀ ਕਹਿੰਦਾ ਬੋਲ ਪੰਡਿਤ ਜੀ ਕੀ ਬੋਲਦੇ, ਸਲੋਕ ਬੋਲਿਆ ਕਿਤੇ ਗਲਤ ਬੋਲਦੇ ਤਾਂ ਮੈਂ ਸਲੋਕ ਵੀ ਸ਼ੁੱਧ ਬੋਲਿਆ ਮੈਂ, ਕਿਉਂਕਿ ਸ਼ੁੱਧ ਪੜ੍ਹਨਾ ਵੀ ਬੜਾ ਔਖਾ। ਗੁਰਬਾਣੀ ਵੀ ਪੜ੍ਹਦੇ ਹੈ ਪਾਠੀ ਠੀਕ ਹੈ, ਪਰ ਸ਼ੁੱਧ ਪੜ੍ਹਨੀ ਬੜੀ ਔਖੀ ਹੈ। ਕਿਉਂ ਗੱਲ ਹੋ ਰਹੀ ਹੈ ਕਿ ਮਨ ਨਹੀਂ ਲੱਗਦਾ, ਠੀਕ ਹੈ ਪਾਠ ਕਰ ਲੈਂਦੇ ਨੇ ਪਰ ਮਨ ਦਾ ਨਹੀਂ ਹੁੰਦਾ। ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਯਾਤਰਾ ਸਾਡੀ ਕਰਮ ਤੋਂ ਸ਼ੁਰੂ ਹੁੰਦੀ ਹੈ, ਅਸਾਤੋਂ ਕਰਮੇ ਨਹੀਂ ਹੁੰਦਾ ਪਹਿਲੀ ਵਾਰ, ਬਲਕਿ ਯਾਤਰਾ ਕਰਨ ਤੋਂ ਸ਼ੁਰੂ ਕਰਨੀ ਹੈ। ਕਰਨ ਨੂੰ ਕਰਨ ਹੈ ਧਾਰ ਹੈ, ਕਰਨ ਦਾ ਮਤਲਬ ਹੈ ਕਿ ਤੁਸੀਂ ਦਰਿਆ ਤੋਂ ਪਾਰ ਹੋਣੇ ਨਾ, ਬੇੜੀ ਚਾਹੀਦੀ ਹੈ ਔਰ ਬੇੜੀ ਚਲਾਉਣ ਹੀ ਕਰਮ ਹੈ। ਹੁਣ ਦਰਿਆ ਤੋਂ ਪਾਰ ਹੋ ਕੇ ਜੀ ਅਗਲੀ ਯਾਤਰਾ ਹੈ, ਬੇੜੀ ਸਿਰ ਤੇ ਚੁੱਕਣੀ ਹੈ, ਜੇ ਬੇੜੀ ਚੁੱਕੀ ਫਿਰ ਦੇ ਕੰਮ ਫਿਰ ਬੇੜੀ ਚੜ ਦੇਣੀ ਹੈ। ਔਰ ਕਰਮ ਰਮਦਾਸ ਭਗਤ ਨੇ ਲੱਗੇ ਕਹਿੰਦੇ ਯਾਤਰਾ ਕਰਮ ਤੋਂ ਸ਼ੁਰੂ ਹੁੰਦੀ ਹੈ, ਲੇਕਿਨ ਕਰਮ ਸੱਜੇ ਕਰਮ ਦੀ ਰਹਿ ਜਾਵੇ ਫਿਰ ਵੀ ਯਾਤਰਾ ਅਧੂਰੀ ਹੈ। ਯਾਤਰਾ ਕਰਨ ਵਾਸਤੇ ਕਰਮ ਦੀ ਲੋੜ ਹੈ, ਪਰ ਯਾਤਰਾ ਜਦੋਂ ਅਗਲੀ ਯਾਤਰਾ ਸ਼ੁਰੂ ਹੁੰਦੀ ਹੈ ਕਰਮ ਆਪਣੇ ਆਪ ਨਾਲ ਹੋ ਜਾਂਦੇ ਨੇ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਬੋਲਬੰਦ ਵਿੱਚ ਕਰਮ ਨਾਸ ਨਹੀਂ ਕਰਨਾ ਹੈ। ਔਰ ਜਿੰਨੇ ਕਹਾ ਭਗਤ ਉਹਨੇ ਕਰਮ ਵੀ ਸ਼ੁਰੂ ਕਰਦੇ ਨੇ, ਕਿਉਂਕਿ ਕਰਮ ਤੋਂ ਯਾਤਰਾ ਸ਼ੁਰੂ ਹੋਈ ਹੈ, ਉਹ ਵੀ ਆਪਣਾ ਬੀਜ ਰੂਪ ਛੱਡ ਦੇਣੀ ਹਨ। ਸਿੱਖ ਦਾ ਧਰਮ ਨਹੀਂ, ਬ੍ਰਹਮ ਗਿਆਨ ਦੀ ਪ੍ਰਾਪਤੀ ਵੀ ਹੋ ਜਾਵੇ, ਉਹਨੇ ਬਾਣੀ ਪੜ੍ਹਨੀ ਛੱਡਣੀ ਹੈ, ਉਹਨੇ ਅੰਮ੍ਰਿਤ ਵੇਲੇ ਜਾਗਣਾ ਛੱਡਣਾ ਨਹੀਂ ਹੈ, ਕਿਉਂਕਿ ਛੱਡ ਨਹੀਂ ਸਕਦਾ। ਔਰ ਰਮਦਾਸ ਭਗਤ ਨੇ ਪ੍ਰਮਾਣ ਦੇ ਕੇ ਕਿਹਾ ਬੜਾ ਸੁੰਦਰ ਹੈ, ਕਹਿੰਦੇ ਫਲ ਕਾਰਨ ਫੁੱਲੀ ਬਣ ਰਾਏ। ਹੁਣ ਜਿਹੜੇ ਬ੍ਰਹਮਾਸਪਤੀ ਦੇ ਫੁੱਲ ਆਉਂਦੇ ਨੇ, ਜਿੰਨੇ ਵੀ ਫੁੱਲ ਆਉਂਦੇ ਨੇ, ਕੋਈ ਗਰਮੇ ਦੇ, ਕੋਈ ਕਪਾਹਾਂ ਦੇ, ਕੋਈ ਬਾਗਾਂ ਦੇ, ਪਹਿਲਾਂ ਫੁੱਲ ਲੱਗਦਾ। ਪਰ ਫੁੱਲ ਦਾ ਕੰਮ ਕੀ ਹੈ? ਫਲ ਪੈਦਾ ਕਰਨਾ। ਹੁਣ ਜੇ ਫੁੱਲ ਤੇ ਹੀ ਖੜ ਜਾਵੇ ਉਹ ਬੂਟਾ, ਵੀ ਫੁੱਲ ਆ ਗਏ ਮੈਨੂੰ ਕੀ ਲੋੜ ਹੈ, ਫਿਰ ਕੀ ਪ੍ਰਾਪਤੀ ਕਰੇਗਾ? ਔਰ ਜੇ ਫੁੱਲੇ ਨਾ ਲੱਗਣ ਫਿਰ ਜੰਤਰ ਕੁਛ ਵੀ ਗੱਲ ਬਣਦੀ, ਚਿੰਤਾ ਪੈਦਾ ਹੋ ਜਾਂਦੀ ਹੈ। ਸੋ ਕਰਮ ਸਾਡਾ ਫੁੱਲ ਹੈ। ਹੁਣ ਅੱਜ ਦਾ ਵੀ ਅੱਜ ਸਾਡੇ ਕਰਮ ਫੁੱਲੇ ਨਹੀਂ ਲੱਗੇ, ਬਹੁਤ ਕਦੇ ਨਿਤਨੇਮ ਕਰ ਲਿਆ ਕਦੇ ਕਰਿਆ ਨਹੀਂ। ਕਰਮ ਕੀ ਹੈ? ਦ੍ਰਿੜ ਕਰਮ। ਸਰਪਦ ਦੀ ਲਾ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀ ਮਹਾਰਾਜ ਕਹਿੰਦੇ ਦ੍ਰਿੜ ਕਰਮ। ਦ੍ਰਿੜ ਦਾ ਮਤਲਬ ਕੀ ਹੈ? ਕਿ ਰੋਜ਼ ਗੁਰਦੁਆਰੇ ਆਉਣਾ, ਪਰ ਰੋਜ਼ ਹੀ ਆਉਣਾ। ਕਈ ਗੁਰਮੁਖ ਦੇਖੇ ਨੇ ਬੜੇ ਪੱਕੇ ਨੇ ਗੁਰਦੁਆਰਾ ਆਉਣ ਦੇ, ਆਉਣਗੇ ਕਰਮ ਤੇ ਹੈ ਨਾ ਘੱਟੋ ਘੱਟ। ਔਰ ਕਈ ਗੁਰਮੁਖ ਦੇਖੇ ਨੇ ਜਾਗਣ ਦੇ ਬੜੇ ਪੱਕੇ ਨੇ, ਜਾਗਣਗੇ ਔਰ ਜਾ ਕੇ ਨਿਤਨੇਮ ਆਪਣਾ ਜਿੰਨਾ ਹੈ ਪੂਰਾ ਕਰਨਗੇ, ਚਾਹ ਪਾਣੀ ਬਾਅਦ ਪੀਣਗੇ। ਬਾਅਦ ਦਾ ਹੁਕਮ ਵੀ ਹੈ ਕਿ ਪਹਿਲਾਂ ਆਪਣਾ ਨਿਤਨੇਮ ਕਰੋ, ਉਸ ਤੋਂ ਬਾਅਦ ਚਾਹ ਪਾਣੀ ਪੀਓ, ਕੋਈ ਜਲ ਪਾਣੀ ਛੱਡਦੇ ਨਹੀਂ, ਕਰਮ ਹੈ। ਪਰ ਕਈਆਂ ਦੇ ਕਰਮ ਹੀ ਨਹੀਂ, ਇੱਕ ਦਿਨ ਜਾ ਕੇ ਫਿਰ 4 ਵਜੇ, ਦੂਜੇ ਦਿਨ 6 ਵਜੇ, ਫਿਰ 8 ਵਜੇ, ਕਦੇ ਨਿਤਨੇਮ ਕਰ ਲਿਆ ਕਦੇ ਰਹਿ ਗਿਆ ਸੀ, ਕਦੇ ਜਾਂਦੇ ਜਾਂਦੇ ਹੀ ਕਰਦੇ ਨੇ ਸਾਈਕਲ ਤੇ, ਫਿਰ ਨਿਤਨੇਮ ਹੁੰਦੇ ਜਾਂਦੇ ਜੀ ਮੋਟਰਸਾਈਕਲ ਤੇ, ਜਾਂ ਕੰਮ ਕਰਦੇ ਕਰਦੇ ਨੇ। ਸੋ ਗੁਰਮੁਖ ਪਿਆਰਿਓ, ਐਸਾ ਕਰਮ ਦ੍ਰਿੜ ਕਰਨਾ, ਪਹਿਲਾਂ ਤੁਹਾਡਾ ਕਰਮ ਹੀ ਨਹੀਂ ਸ਼ੁਰੂ ਹੋਇਆ, ਜੇ ਫੁੱਲੇ ਵੀ ਲੱਗਿਆ ਹੈ ਤੇ ਫੁੱਲ ਦੀ ਆਸ ਕਿੱਥੇ ਬਣ। ਸੋ ਰਮਦਾਸ ਭਗਤ ਜੀ ਕਹਿੰਦੇ ਫਲ ਕਾਰਨ ਫੁੱਲੀ ਬਣ ਰਾਏ, ਫਲ ਲੱਗਾ ਤਾਂ ਫੁੱਲ ਬਿਲਾਏ। ਜਦੋਂ ਫਲ ਲੱਗ ਜਾਏ ਫੁੱਲਾਂ ਨੂੰ ਕੋਈ ਝਾੜਨ ਥੋੜਾ ਜਾਂਦਾ, ਮੇਰੇ ਹੁਣ ਤੌੜਨੇ ਆਪ ਹੀ ਚਲੇ ਜਾਂਦੇ ਨੇ, ਔਰ ਕਰਮ ਵੀ ਆਪੇ ਹੀ ਚਲੇ ਜਾਂਦੇ ਨੇ। ਜਦੋਂ ਅਗਲੀ ਯਾਤਰਾ ਸ਼ੁਰੂ ਹੋ ਜਾਂਦੀ ਹੈ, ਫਲ ਕੀ ਹੈ? ਗਿਆਨ, ਪ੍ਰੇਮ। ਜਦੋਂ ਤੁਹਾਡੇ ਪ੍ਰੇਮ ਪੈਦਾ ਹੋ ਗਿਆ, ਗਿਆਨ ਪੈਦਾ ਹੋ ਗਿਆ, ਔਰ ਤੁਹਾਡਾ ਕਰਮ ਜਿਹੜਾ ਹੈ, ਫਿਰ ਜਿਵੇਂ ਉਹ ਫਲ ਕਾਰਨ ਫੁੱਲੀ ਬਣ ਰਾਏ, ਫਲ ਲੱਗਦਾ ਤਾਂ ਫੁੱਲ ਬਿਲਾਏ। ਜਦੋਂ ਫਲ ਲੱਗਦਾ ਫੁੱਲਾਂ ਨੂੰ ਕੋਈ ਕੇਲ ਜਾਂ ਬਾਪੂ ਚਲੇ ਜਾਂਦੇ ਨੇ, ਕਿਉਂਕਿ ਉਹਨਾਂ ਦਾ ਕੰਮ ਤੇ ਇੰਨੇ ਹੀ ਸੀ ਫਲ ਪੈਦਾ ਕਰਨ। ਲੇਕਿਨ ਫੁੱਲ ਨਾ ਲੱਗੇ ਕਦੇ, ਫੁੱਲ ਕੇ ਨਾ ਸਮਝੋ ਕਿ ਫਲ ਲੱਗੂਗਾ, ਫੁੱਲ ਚਾਹੀ ਹੈ, ਫੁੱਲ ਨਹੀਂ ਫਲ ਹੋਣਾ, ਕਰਮ ਸਾਡਾ ਫੁੱਲ ਹੈ। ਔਰ ਜਦੋਂ ਉਸ ਕਰਮ ਦੇ ਨਾਲ ਸਾਡਾ ਮਨ ਸ਼ਾਂਤਲ ਹੋ ਗਿਆ, ਕਿਉਂਕਿ ਕਰਮ ਤਨ ਕਰਕੇ ਹੁੰਦਾ, ਮਨ ਕਰਕੇ ਨਹੀਂ ਹੁੰਦਾ। ਤੁਸੀਂ ਗਲਤ ਵਿਆਖਿਆ ਕਰਦੇ ਹੋ, ਤੁਹਾਡੇ ਵਰਗੇ ਪ੍ਰਚਾਰ, ਮਨ ਸਾਫ ਕਰਕੇ ਪੜ੍ਹੋ, ਗਲਤ ਵਿਆਖਿਆ। ਇਹ ਕਿਤੇ ਹੋਏਗਾ ਕਿ ਕੱਪੜਾ ਧੋਣਾ ਸਾਬਣ ਲਾਉਣੀ ਹੈ, ਕੱਪੜਾ ਸਾਫ ਕਰਕੇ ਧੋ, ਤੇ ਹੋਰ ਵੱਧ ਕਿ ਬਿਲਕੁਲ ਕਪੜਾ ਧੋਣਾ ਪ੍ਰਸਾਦ ਕਰਕੇ ਧੋਣਾ ਬਿਲਕੁਲ ਧੋਣ ਲੋੜ ਨਹੀਂ। ਇਹ ਗਲਤ ਵਿਆਖਿਆ ਹੈ। ਗੁਰਦੁਆਰੇ ਆਉਣਾ ਹੈ ਕਹਿੰਦੇ ਗੁਰਦੁਆਰੇ ਆਉਣਾ ਹੈ ਤੇ ਮਨ ਸਾਫ ਕਰਕੇ ਆਓ ਤੇ ਬਾਣੀ ਪੜ੍ਹਦੇ ਆ ਮਨ ਟਿਕਾ ਕੇ ਪੜ੍ਹੋ। ਦੋਵੇਂ ਗਲਤ ਵਿਆਖਿਆ ਹੈ। ਮਨ ਸਾਫ ਕਰਕੇ ਗੁਰਦੁਆਰੇ ਆਉਣਾ ਨਹੀਂ, ਮਨ ਨੂੰ ਸਾਫ ਕਰਨ ਵਾਸਤੇ ਗੁਰਦੁਆਰੇ ਆਉਣਾ ਹੈ। ਧੋਬੀ ਕੋਲੇ ਕੱਪੜਾ ਧਾਰਨਾ ਹੈ ਧੋਣ ਵਾਸਤੇ ਲੈ ਕੇ ਜਾਣਾ ਹੈ। ਮਨ ਸਾਫ ਕਰਕੇ ਗੁਰਦੁਆਰੇ ਨਹੀਂ, ਮਨ ਨੂੰ ਸਾਫ ਕਰਨ ਵਾਸਤੇ ਗੁਰਦੁਆਰੇ ਆਉਣਾ ਹੈ। ਔਰ ਮਨ ਟਿਕਾ ਕੇ ਬਾਣੀ ਪੜ੍ਹਨੀ ਨਹੀਂ, ਮਨ ਨੂੰ ਟਿਕਾਉਣ ਵਾਸਤੇ ਬਾਣੀ ਪੜ੍ਹਨੀ ਹੈ। ਕਈਆਂ ਦਾ ਇਹ ਸ਼ੰਕਾ ਹੁੰਦਾ ਬਾਣੀ ਤਾਂ ਪੜ੍ਹਦੇ ਹੀ ਬਾਬਾ ਜੀ ਮਨ ਨਹੀਂ ਟਿਕਦਾ, ਫਿਰ ਬਾਣੀ ਟਿਕਦੀ ਵੀ ਜਿਸ ਨਾਲ ਬਾਣੀ ਨਾਲ ਮਨ ਟਿਕਦਾ ਤਾਂ ਪੜ੍ਹ, ਮਨ ਤੇ ਟਿਕਦੇ ਹੀ ਨਹੀਂ ਕਿਉਂਕਿ ਮਨ ਤੇ ਇਸ ਪਾਸੇ ਲੱਗਿਆ ਬਾਹਰ ਜਿਹੜੇ ਤਾਂ ਆਣਾ ਹੈ ਅਣਜਾਣ ਹੈ। ਮੰਮਾ ਮੰਗਣ ਹਾਰ ਇਹ ਆਣਾ ਕਿਹਨੂੰ ਜੇ ਜੀ ਕਿਹੜਾ ਮੰਗਦਾ ਹੀ ਹੈ ਰੋਜ਼ ਦਸ ਦੋ ਵਜੇ ਲੰਘਣਦੀ ਹੈ ਨਾ, ਅਸੀਂ ਰੋਜ਼ ਹੀ ਦੇਖਦੇ ਮੰਗਣ ਦੀ ਹੈ ਇਹਦੀ ਲਿਸਟ ਮੰਗਣ ਦੀ ਹੁੰਦੀ ਹੈ। ਆਹ ਵੀ ਦੇ ਦੀ, ਉਹ ਵੀ ਦੇ ਦੀ, ਇਹ ਵੀ ਦੇ ਦੀ, ਉਹ ਵੀ ਦੇ ਦੀ, ਇਹ ਨੀ ਲੱਗਦਾ ਵੀ ਤੂੰ ਹੀ ਆ ਜਾ ਨਾ, ਦੇਈ ਚੱਲੇ ਤੂੰ ਇੱਥੇ ਰਹੋ। ਹੋਰ ਆਪਣੇ ਤੋਂ ਬਜਾਈਆਂ ਬੁੜੀਆਂ ਪਹਿਲਾਂ ਮਾਤਾ ਰਾਜ ਮੱਥਾ ਡੇਂਗੇ ਵੀ ਆ, ਅਸੀਂ ਦੇਖਦੇ ਛੋਟੇ ਛੋਟੇ, ਫਿਰ ਜਾਂਦੇ ਸੀਗੇ ਸਦਕੇ ਚੱਲਦੇ ਨਾ ਉਹਨੂੰ ਸਾਡੇ ਘਰ ਨਾ ਆ ਕੇ ਇੱਥੇ ਰਹੇ ਕਿਉਂ ਕਿੱਥੇ ਨਿਕਲੇ ਨਾ ਸਕਦੇ। ਉਹਨੂੰ ਸਦਕੇ ਨੂੰ ਮੱਥਾ ਕਰਦੇ ਕਰੋ ਵੀ ਜਿਹਨੂੰ ਤੁਸੀਂ ਮੱਥਾ ਟੇਕੋਗੇ ਜਾਂ ਜਿਹਨੂੰ ਤੁਸੀਂ ਮੁਲਕੀ ਪਾਓਗੇ ਤਾਂ ਘਰੇ ਵੀ ਜਾਏਗੀ, ਜੇ ਘਰੇ ਵੜ ਜਾਂਦੇ ਤਾਂ ਬੁਲਾਓ ਵੀ ਨਾ, ਨਾਲੇ ਸਦਕੇ ਚੱਲਦੇ ਨਾ ਉਹਨੂੰ ਘਰ ਨਾ ਆਈ ਬਸ ਇੱਥੇ ਠੀਕ ਹੈ ਬਸ ਇੱਥੇ ਠੀਕ। ਸੋ ਗੁਰਮ ਦੇ ਪਿਆਰੇ ਮਾਰ ਕੇ ਮੰਮਾ ਮੰਗਦ ਹਾਰ ਐਨਾ ਦੇਣ ਹਾਰ ਦੇ ਨਰੇ ਸਜਾਨਾ। ਕਹਿੰਦੇ ਦੇਣ ਹਾਰ ਨੇ ਤੈਨੂੰ ਇੱਕੋ ਹੀ ਵਾਰੀ ਸਭ ਕੁਛ ਦੇਤਾ, ਉਹ ਦੋ ਵਾਰੀ ਨਾ ਕੁਛ ਨਾ ਤਿੰਨ ਵਾਰੀ, ਉਹ ਤਾਂ ਜੋ ਕੁਛ ਪਾਇਆ ਤੇ ਇੱਕ ਵਾਰ ਇੱਕੋ ਹੀ ਵਾਰੀ ਦਿੱਤਾ ਉਹਨੇ, ਉਹ ਰੋਜ਼ ਰੋਜ਼ ਦਿੰਦਾ ਕਿਸੇ ਨੂੰ। ਇਹ ਸ੍ਰਿਸ਼ਟੀ ਸਾਂਝ ਤੇ ਇੱਕੋ ਹੀ ਵਾਰੀ ਸਾਰੇ ਤਨਾਵ ਦੇ ਵਿੱਚ ਪਾਤੇ, ਜਿੰਨੀ ਸਾਡੀ ਅੱਕ ਕੱਢੀ ਜਾਂਦੀ ਹੈ ਜਿੰਨੀ ਅੱਕ ਸਾਨੂੰ ਨਹੀਂ ਰਹਿ ਕੇ ਮਿਲੇ ਦਿੱਤਾ ਇਹ ਉੱਭਰ ਲੈਣਗੇ। ਹੁਣ ਅੱਜ ਤੋਂ ਦੋ ਸਾਲ ਤੋਂ ਮੈਂ ਜਹਾਜ਼ ਕਿੱਥੇ ਸੀ ਕਿ ਇੱਥੇ ਵੱਢ ਲਏ ਅੱਡ ਲਾ ਗਈ ਕੱਢ ਲਈ ਪਿੱਛੇ ਨੂੰ, ਫਿਰ ਕਿੱਥੋਂ ਆਏ ਹੋ? ਕੋਈ ਵਾਰਾ ਤਿੜਕ ਗਿਆ ਅੱਗੇ, ਕੋਈ ਚੰਗਣ ਵਾਲੇ ਬਦਲ ਲਿਆ ਮੰਦਰ ਤੋਂ ਤਿੜਕ ਗਏ ਇੱਥੋਂ ਕੱਢੇ ਨੇ। ਹਜ਼ਾਰਾਂ ਸਾਲ ਪਹਿਲਾਂ ਤੋਂ ਨਾਮ ਨੀ ਪਤਾ ਸੀ ਹੈ ਤੇਰਾ ਕੋਈ, ਕਿਉਂਕਿ ਜਿਹਨਾਂ ਨੂੰ ਜਿਹੜੀ ਅੱਕ ਨਹੀਂ ਦਿੱਤੀ ਨੀ ਪਤਾ ਨੀ, ਜਿਹੜੀ ਚੀਜ਼ ਸਮਝ ਰਹੀ ਹੈ ਉਹ ਸੋਨਾ ਹੀ ਵਿੱਚੋਂ ਨਿਕਲਿਆ ਜੇ ਕੱਢਿਆ। ਔਰ ਹਜ਼ਾਰਾਂ ਸਾਲ ਪਹਿਲਾਂ ਹੀਰਿਆਂ ਦੇ ਪੱਥਰ ਡੱਬੇ ਹੀਰੇ ਨੀ ਕੱਢਦੇ, ਡਾਕਟਰਾਂ ਦੀ ਕੱਢਣੀ ਆ, ਤਰ੍ਹਾਂ ਤਰ੍ਹਾਂ ਦੇ ਦਾਤ ਕੱਢਣੇ, ਪੰਜ ਪਦਾਰਥਾਂ ਦੀ ਘਾਟ ਨੀ ਕਦੇ ਲੋਕ ਭੁੱਖੇ ਮਰਦੇ ਸੀ, ਆਬਾਦੀ ਥੋੜੀ ਸੀ ਅੱਕ ਵੀ ਥੋੜੀ ਸੀ ਭੁੱਖੇ ਮਰੀ ਗਈ, ਅੱਗ ਵੱਧਦੀ ਗਈ ਪਰਮਾਤਮਾ ਬਣਾਉਂਦਾ ਗਿਆ ਦੱਸਦਾ ਗਿਆ ਇਹਦੇ ਵਿੱਚ ਬਹੁਤ ਕੁਝ ਭਰਤਾ ਬਣ ਗਿਆ। ਤਾਂ ਧਰਤੀ ਦੇਗ ਮੇਰਾ ਇੱਕ ਵੇਰਾ ਕਿਹੜੇ ਤੈਨੂੰ ਧਰਤੀ ਦੇਗ ਕੁਦਰ ਗਈ ਸੀ ਬਣਾ ਕੇ, ਤਰ੍ਹਾਂ ਤਰ੍ਹਾਂ ਦੇ ਪਕਵਾਨ ਪਾਤੇ ਦੇ ਵਿੱਚ ਸਾਰੇ ਪਦਾਰਥ ਪਾਤੇ, ਧਰਤੀ ਦੇਗ ਮੇਰਾ ਇੱਕ ਵੇਰਾ ਭਾਗ ਤੇਰਾ ਭੰਡਾਰੀ, ਜਿਹੜਾ ਤੇਰਾ ਭਾਗ ਦਾ ਹਿੱਸਾ। ਭੰਡਾਰੀ ਕੌਣ ਹੈ? ਕਿਉਂਕਿ ਦੇਗ ਚੋਂ ਭੰਡਾਰਾ ਤਾਂ ਵਰਤਾਉਣ ਵਾਲਾ ਭੰਡਾਰੀ ਕਹਿੰਦੇ ਨੇ, ਸੰਸਾਰੀ ਭੰਡਾਰੀ ਭੰਡਾਇਆ ਵਰਤਾਉਣ ਵਾਲਾ ਲਾਂਗਰੀ ਹੋ ਸਕਿਆ ਜੀ ਇਹਨਾਂ ਦਾ ਵਰਤਾਉਣ ਵਾਲਾ, ਇੱਕ ਪਕਾਉਣ ਵਾਲਾ ਹੁੰਦਾ ਔਰ ਇੱਕ ਵਰਤਾਉਣ ਵਾਲਾ ਹੁੰਦਾ, ਤੇ ਤੈਨੂੰ ਵਰਤਾਉਂਦਾ ਰਹੇਗਾ ਤੇਰਾ ਭਾਗ, ਤੇਰਾ ਜਿਹੜਾ ਭਾਗ ਤੇਰਾ ਭੰਡਾਰੀ ਜੋ ਤੇ ਹਿੱਸੇ ਦੇਖਿਆ ਜਿਹੜੀ ਗੱਲ ਤੂੰ ਮਿਲ ਰਿਹਾ। ਸਿਰਫ ਕਰਕੇ ਮਹਾਰਾਜ ਕਹਿੰਦੇ ਮੱਲਾ ਮੰਗਣ ਹਾਰ ਹਾਰ ਇਆਨਾ ਦੇਣ ਹਾਰ ਦੇ ਰਹੇ ਸਜਾਨਾ, ਤੇ ਕਹਿੰਦੇ ਉਹ ਦੇਣ ਹਾਰ ਵਾਹਿਗੁਰੂ ਸਭ ਕੁਛ ਦੇਈ ਜਾਂਦਾ, ਉਹ ਦੇਣ ਹਾਰ ਦੇਣ ਹਾਰਾ ਤਾਂ ਦੇਈ ਜਾਂਦਾ ਸਾਨੂੰ, ਤੇ ਕਹਿੰਦੇ ਉਹ ਦੇਣ ਵਾਲਾ ਤੇ ਥੱਕਿਆ ਨੀ ਬਲਕਿ ਖਾਣ ਵਾਲੇ ਥੱਕ ਗਏ, ਖਾਂਦਿਆਂ ਖਾਂਦਿਆਂ ਮੋਹ ਕਥਾ ਖਾਂਦਿਆਂ ਖਾਂਦਿਆਂ ਦੇ ਦੰਦ ਘੱਟ ਗਏ, ਰੋਗੀਆਂ ਤੇ ਨੀ ਮੁੱਕੀਆਂ ਜ਼ਿਆਦਾ ਰੋਗੀਆਂ ਸਭ ਰਾਸਤੇ ਨੀ ਮੁੱਕੇ। ਪਹਿਨਦਿਆਂ ਸਭ ਅੰਗ ਮਾਰੇ ਖੜੇ ਪਹਿਨਦਿਆਂ ਪਹਿਨਿਆਂ ਅੰਗ ਕਰਿਤ ਹੋ ਗਏ ਥੱਕ ਗਏ, ਪਰ ਪਹਿਲੇ ਵਾਰੀ ਵਸਤ ਨੀ ਮੁੱਕੀ ਹੈ, ਉਹ ਤਾਂ ਜ਼ਿਆਦਾ ਸੋ ਗਿਆ ਐਨੇ ਕੱਪੜੇ ਬਣ ਗਏ, ਹੁਣ ਤਾਂ ਪਹਿਲਾਂ ਕਿਤੇ ਇੱਕ ਅੱਧਾ ਹੁੰਦਾ ਹੁਣ ਇੱਕ ਕਿਤੇ ਵੀਹ ਵੀਹ ਕੱਪੜੇ ਧਰਨਦਾ ਨੀ, ਕਿਤੇ ਜ਼ਿਆਦਾ ਹੀ ਵੱਧ ਗਏ ਸਭ ਤਦਾਦ ਪਹਿਨਿਆਂ ਕਿਹੜੇ ਇੱਕ ਰੋਟੀ ਮਸਾਂ ਪਗਦੀ ਚਟਨੀ ਮਸਾਂ ਕਬੂਲ ਕਰੇ ਮਿਲ ਜਾਂਦੀ ਵਧੀਆ ਚੁੜਕੇ ਢੋਂਦੇ ਨਾ ਸਬਜ਼ੀ ਮੈਂ ਇੱਕ ਮੈਂ ਬਣ ਗਈ ਮੈਂ ਚਾਹ ਚੜਿਆ ਸਬਜ਼ੀ ਨਾਲ ਖਾਵਾਂਗੀ, ਹੁਣ ਸਬਜ਼ੀ ਇਹਦੀ ਮੁਕਦੀਆਂ ਬਹੁਤੀ ਹੋ ਗਈਆਂ, ਹੁਣ ਖਾਣ ਨੂੰ ਵੀ ਗਾਹਾਂ ਪੇਟ ਧਰਦਾ ਸਗੋਂ ਹੁਣ ਦੰਦ ਮੁੱਕੇ। ਮਹਾਰਾਜ ਕਹਿੰਦੇ ਦੇਣ ਹਾਰ ਇੰਨਾ ਸੁਜਾਨ ਹੈ, ਉਹਨੇ ਸਭ ਕੁਛ ਬਹੁਤ ਬਹੁਤ ਵਰਤਾਇਆ ਹੈ, ਮੰਨਾ ਨਾਗਣ ਹਾਰ ਇਹ ਆਨਾ ਦੇਰ ਹਾਰ ਦੇ ਰੜੇ ਉੱਤੇ ਜਾਣਾ ਕਹਿੰਦਾ ਚਲੋ ਮੰਗਦੇ ਕੋਈ ਕਰੀਏ ਜਦੋਂ ਮੰਗਦੇ ਤਾਂ ਮੰਗ ਅੱਗੀ ਆ ਬਸ ਜਦ ਮੰਗਦਾ ਕੋਈ ਜ਼ੋਰ ਕੁਛ ਮੰਗਦਾ ਕਹਿੰਦੇ ਕਹਿੰਦੇ ਇਹਦੇ ਕਰਕੇ ਖੁਸ਼ੀ ਨੀ ਚਾਹੁੰਦੇ ਕੁਦਰ ਮੈਂ ਕਾਨੂੰਨ ਠੀਕ ਆ ਤਾਂ ਹੀ ਖੁਸ਼ੀ ਨਹੀਂ ਤਾਂ ਹੀ ਦੁੱਖ ਹੈ ਜਿੱਥੋਂ ਦੁੱਖਾਂ ਦਾ ਨਾਸ ਹੋਣਾ ਉਹਨੂੰ ਵੀ ਮੰਗਦਾ ਹੈ ਮਹਾਰਾਜ ਕਹਿੰਦੇ ਜੋ ਮੰਗੇ ਤੋ ਮੰਗੇ ਦੀ ਆ ਜਦ ਮੰਗਦਾ ਕੁਛ ਹੋਰ ਹੀ ਮੰਗਦਾ ਪਰ ਮਹਾਰਾਜ ਨੇ ਫਿਰ ਕਹਿਤਾ ਹੋਰ ਜਿੰਨਾ ਮੰਗ ਲਓ ਦਿੰਦਾ ਜਾਏਗਾ ਕਿਉਂਕਿ ਪਰਮਾਤਮਾ ਦਿੰਦਾ ਜੋ ਮੰਗੋਗੇ ਦੇਣਾ ਉਹਨੇ ਦਾਤਾ ਬਤਾ ਹੈ ਨਾ ਬਤਾ ਦਾਤਾ ਮੰਗ ਪੂਰੀ ਕਰਦਾ ਔਰ ਕਹਿੰਦਾ ਪਰ ਦੌੜੂ ਪੈਂਦਾ ਦੇਤਾ ਦੇਊਗਾ ਰੇਤਾ ਦੇਊਗਾ ਕਹਿੰਦਾ ਮਾਈਆਂ ਦਾਤਾ ਕਹਿੰਦੇ ਦਾਦਾ ਮੁੰਡੇ ਦਾ ਵਿਆਹ ਹੋ ਜੇ ਔਰ ਫਿਰ ਮੇਰੇ ਕੋਲ ਐਸੀਆਂ ਮਾਈਆਂ ਆਈਆਂ ਦਾਦਾ ਜੀ ਮਰੇ ਜਾਵੇ ਕੋਈ ਹਜੇ ਮੰਤਰ ਕੀ ਹੈ ਮਗਾ ਜਾਣੇ ਨੀ ਕੋਈ ਹਜੇ ਮੰਤਰ ਬਈ ਮਤਲਬ ਇੰਜ ਤੇ ਕੋਈ ਗੁੱਸੇ ਹੋ ਗਈ ਦਰਗਾਹ ਪਹਿਲਾਂ ਕਹਿੰਦੀ ਇਹਦਾ ਜ਼ਰੂਰ ਬੁਰਾ ਹੋ ਗਿਆ ਕੁਛ ਮੈਂ ਕਿਹਾ ਵੀ ਗੁਰੂ ਕੀ ਮੱਤ ਕਹਿੰਦਾ ਬੁਰਾ ਤਾਂ ਸੋਚ ਨਹੀਂ ਕਦੇ ਵੀ ਹੁਣ ਅਸੀਂ ਉਹ ਤਾਂ ਹੈਗੇ ਦਾਸ ਦੀ ਮੰਤਰ ਜੰਤਰ ਕੇ ਬੁਰਾ ਕਰੀਏ ਬੁਰਾ ਮੰਗਣਾ ਆਪਦੇ ਬੁਰਾ ਹੈ ਪਰ ਕਬਰਾਂ ਨੂੰ ਰੱਖੋ ਚੀਤ ਮੰਨਦਾ ਜਦ ਤੁਹਾਨੂੰ ਤੋਂ ਬਿਨਾਂ ਭਾਈ ਮੀਤ ਤੂੰ ਅਰਦਾਸ ਕਰਾਉਣੀ ਹੈ ਕਿ ਸਮਰਥ ਬਲਦੇ ਨੂੰ ਇਹ ਤਾਂ ਕਰਦੀ ਹੈ ਨਾ ਤਾਂ ਨਾ ਕਰੀ ਇਹ ਨਾ ਕਰੀ ਮੁਸੀ ਹੋ ਗਈ ਮੰਨ ਲਓ ਤੈਨੂੰ ਬੱਚੇ ਬਲਦਾ ਬੜੀ ਜਾਣੀ ਕਿ ਇਹ ਅਰਦਾਸ ਕਰ ਸਤਹਿਤਾ ਵੀ ਹੈ ਔਰ ਨਾਲੇ ਇਹ ਤਾਂ ਗੱਲ ਕੁਦਰਤੀ ਹੈ ਬਿਨਾਂ ਪਰਮਾਤਮਾ ਦੇ ਨਾਮ ਤੋਂ ਜੋ ਮੰਗੋਗੇ ਮਹਾਰਾਜ ਕਹਿੰਦੇ ਦੇਖਿਆ ਕੀ ਹੋਇਆ ਫਿਰ ਮੈਨੂੰ ਪੁੱਛੋ ਦੇਖ ਪਰਿੰਦਾ ਜੋ ਕਿਆ ਸੱਕੜ ਹੋਈ ਵਿੱਚ ਮੰਗੀ ਸੱਕੜ ਬਖਤਰ ਜਿਹੜੇ ਬੱਚੇ ਪਰਿਵਾਰ ਮੰਗੇ ਉਹੀ ਤਾਂ ਜੇਲ੍ਹ ਬਣ ਗਏ ਸਾਈ ਬਾਬਾ ਆਪਣੇ ਬੇਦਲ ਕਹੀਆ ਕਹਿੰਦੋ ਕਿਸਨੂੰ ਕਹੇਗਾ ਮਹਾਰਾਜ ਕਹਿੰਦੇ ਤੂੰ ਮੰਗਦਾ ਹੀ ਗਲਤ ਹੈ ਜਿਹੜਾ ਤੁਸੀਂ ਮੰਗਦਾ ਹੈ ਔਰ ਇਹ ਮੰਗਣਾ ਬਿਰਤੁੱਧ ਹੋਰ ਜੇ ਮੰਗਣਾ ਫਿਰ ਦੁੱਖਾਂ ਦੇ ਦੁੱਖ ਤੇ ਮੰਗਦਾ ਹੈ ਦੇਹ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਨਾਮ ਹੀ ਮੰਗਦਾ ਤਾਰੀਆਂ ਭੁੱਖਾਂ ਉੱਤਰ ਜਾਣਗੀਆਂ ਸੋ ਇੰਨੀਆਂ ਕੁ ਬੇਨਤੀਆਂ ਪ੍ਰਮਾਣ ਕਰਨੀ ਕਿਉਂਕਿ ਸਮਾਂ ਹੋ ਗਿਆ ਔਰ ਫਿਰ ਕੱਲ੍ਹ ਨੂੰ ਗੁਰੂ ਦੇ ਚਰਨਾਂ ਵਿੱਚ ਆਪਾਂ ਨੇ ਗੁਰੂ ਸਾਹਿਬ ਤੋਂ ਪੰਜਾਂ ਦੀ ਗਲੀ ਦੀ ਗੱਲ ਕਿ ਪੰਜ ਤੱਕ ਤੋਂ ਸਿੱਧੀ ਸਾਧਨਾ ਕੀਤੀ ਹੈ ਜਿੰਨੀ ਕੁ ਮਹਾਰਾਜ ਨੇ ਮਤ ਬਖਸ਼ੀ ਹੈ ਆਪਾਂ ਉਸੇ ਵਿਚਾਰ ਤੇ ਵਿਚਾਰ ਕਰਾਂਗੇ ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ੇ ਪਾਵੇਂ ਚਰਨਾਂ ਨੂੰ ਪ੍ਰੀਤੀ ਬਖਸ਼ੇ ਔਰ ਸਾਰਿਆਂ ਦੇ ਆਪਣੇ ਤੇ ਮੇਹਰ ਹੋ ਜਾਵੇ ਸਾਧੂ ਮਹਾਰਾਜ ਸੱਚੇ ਪਾਤਸ਼ਾਹ ਇਹਦੀ ਹਰ ਵਿਦਿਆ ਹੋ ਜਾਵੇ ਸੋ ਇਹੀ ਅਰਦਾਸ ਹੈ ਬੇਨਤੀ ਹੈ ਸਤਿਗੁਰੂ ਕਿਰਪਾ ਕਰੇ ਦੇਖ ਕੇ ਦਾਤੇ ਮੇਰਾ ਗੁਣ ਅਗੁਣਾ ਵਿਚਾਰ ਕੋਈ ਮਾਤੀ ਕਾ ਗਿਆ ਧੋਪੈ ਸਵਾਮੀ ਮਾਨਸ ਕੀ ਗੱਲ ਇਹੀ ਵਾਹਿਗੁਰੂ ਜੀ ਕਾ ਖਾਲਸਾ।